ਕਿ ਉੱਤਮ ਇਸ਼ਨਾਨ ਅਤੇ ਗਿਆਨ ਸੁਣਿਆ ਸੱਤ ਸੰਤੋ ਗਿਆਨ ਸੁਣਿਆ ਅੱਠ ਸਟਕਾ ਇਸ਼ਨਾਨ ਬਾਹਰ ਨਹਾਉਣ ਦੀ ਲੋੜ ਨਹੀਂ ਤੀਰਥਾਂ 'ਤੇ ਜਿਹੜਾ ਨਾਮ ਸੁਣੇਗਾ ਉਹਦੇ ਅੰਦਰ ਅੱਠ ਅੱਠ ਤੀਰਥਾਂ ਦਾ ਇਸ਼ਨਾਨ ਹੈ ਸੁਣਿਆ ਅੱਠ ਸਟਕਾ ਇਸ਼ਨਾਨ ਸੁਣਿਆ ਲਾਗੈ ਸੁਣਿਆ ਪੜ ਪੜ ਪਾਵੇਂ ਮਾਣ ਸੁਣਿਆ ਲਾਗੈ ਸਹਿ ਧਿਆਨ ਇਹਦਾ ਭਾਵ ਕੀ ਸੁਣਿਆ ਪੜ ਪੜ ਪਾਵੇਂ ਮਾਣ ਇੱਕ ਪੜ੍ਹੇ ਕੋਈ ਬੰਦੇ ਨੂੰ ਕਿੰਨਾ ਮਾਣ ਮਿਲਦਾ ਇੱਜ਼ਤ ਮਿਲਦੀ ਹੈ ਲੋਕ ਵਿਦਵਾਨ ਕਹਿੰਦੇ ਨੇ ਲਿਖਾਰੀ ਕਹਿੰਦੇ ਨੇ ਰਾਈਟਰ ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਤੂੰ ਕੁਛ ਵੀ ਲਿਖ ਨਾ ਕੁਛ ਵੀ ਪੜ੍ਹ ਨਾ ਪਰ ਜੇ ਤੂੰ ਅੰਦਰੋਂ ਨਾਮ ਨੂੰ ਸੁਣੇਗਾ ਨਾ ਚੇਤੇ ਰੱਖੀ ਵਿਦਵਾਨ ਲੋਕ ਵੀ ਤੇਰੇ ਜੀਵਨ ਨੂੰ ਵੇਖ ਕੇ ਤੇਰੀ ਸਿਫਤ ਕਰਨਗੇ ਤੈਨੂੰ ਉਹ ਇੱਜ਼ਤ ਮਿਲੇਗੀ ਜਿਹੜੀ ਕਈ ਸਾਲਾਂ ਦੀ ਪੜ੍ਹਾਈ ਤੋਂ ਬਾਅਦ ਵੀ ਕਿਸੇ ਨੂੰ ਮਿਲਦੀ ਸੁਣੇ ਪੜ ਪੜ ਪਾਵੇਂ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣ ਨਾਲ ਸੁੱਤੇ ਸਿੱਧ ਅੰਦਰ ਧਿਆਨ ਲੱਗ ਜਾਂਦਾ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਅਗਲਾ ਬਚਨ ਸੁਣਿਆ ਸਰਾਂ ਗੁਣਾ ਕੇ ਗਾਹ ਸਰਾਂ ਗੁਣਾ ਕੇ ਗਾਹ ਗਾਹ ਦਰ ਤੇ ਗਾਉਣ ਵਾਲੇ ਪਕੜਨ ਵਾਲੇ ਕਹਿੰਦੇ ਨੇ ਸਾਰੇ ਗੁਣਾਂ ਦਾ ਗ੍ਰਾਹਕ ਬਣ ਜਾਏਗਾ ਸਾਰੇ ਗੁਣ ਤੇਰੇ 'ਚ ਆ ਜਾਣਗੇ ਜੇ ਤੂੰ ਨਾਮ ਨੂੰ ਸੁਣੇਗਾ ਤਾਂ ਸੁਣਿਆ ਸਰਾਂ ਗੁਣਾ ਕੇ ਗਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇਂ ਰਾਹ ਮਹਾਰਾਜ ਕਹਿੰਦੇ ਨੇ ਸੁਣਿਆ ਹਾਥ ਹੋਵੇ ਅਸਗਾਹ ਬਸ ਇਸ ਪੌੜੀ ਨੂੰ ਗੁਣਾਂ ਦੀ ਗਾਉਣ ਵਾਲਾ ਸੁਣਨ ਵਾਲਾ ਸ਼ੇਖ ਬਣ ਜਾਂਦਾ ਪੀਰ ਬਣ ਜਾਂਦਾ ਜਿਹਦੇ ਅੰਦਰ ਨਾਮ ਸੁਣਾਈ ਦੇਣ ਲੱਗ ਪਏ ਗੁਰਮੁਖੋ ਪਾਤਸ਼ਾਹ ਬਣ ਜਾਂਦਾ ਹੈ ਸੁਣਿਆ ਸਰਾਂ ਗੁਣਾ ਕੇ ਗਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇਂ ਰਾਹ ਜਿਹੜੇ ਅਗਿਆਨੀ ਨੇ ਜਿਨ੍ਹਾਂ ਦੀ ਅੱਖਾਂ ਦੀ ਜੋਤ ਨਹੀਂ ਦੇਖੋ ਬੜੇ ਭਗਤ ਐਸੇ ਹੋਏ ਨੇ ਜਿਨ੍ਹਾਂ ਕੋਲ ਜਮਾਂਦਰੂ ਅੱਖਾਂ ਨਹੀਂ ਸਨ ਕਿ ਉਹ ਪਰਮਾਤਮਾ ਨੂੰ ਪਾ ਨਹੀਂ ਸਕੇ ਅੱਖਾਂ ਨਹੀਂ ਉਹਨਾਂ ਨੇ ਆਪਣੀ ਮਾਂ ਦਾ ਚਿਹਰਾ ਨਹੀਂ ਦੇਖਿਆ ਆਪਣੇ ਬਾਪ ਦੇ ਚਿਹਰੇ ਨੂੰ ਨਹੀਂ ਦੇਖਿਆ ਬਾਹਰ ਮੁਖੀ ਕੁਛ ਵੀ ਉਹਨਾਂ ਨੂੰ ਰੰਗਾਂ ਦਾ ਪਤਾ ਨਹੀਂ ਜਮਾਂਦਰੂ ਅੱਖਾਂ ਨਹੀਂ ਪਰ ਜੇ ਕਿਤੇ ਅੰਤਰਮੁਖੀ ਹੋ ਕੇ ਉਹ ਨਾਮ ਵੱਲ ਜੁੜ ਪੈਣ ਗੁਰਮੁਖੋ ਉਹਨਾਂ ਦੀਆਂ ਬਾਹਰ ਦੀਆਂ ਅੱਖਾਂ ਬੰਦ ਨੇ ਪਰ ਅੰਦਰ ਦੇ ਨਜ਼ਾਰੇ ਉਹ ਆਪਣੀ ਜ਼ਬਾਨ ਤੋਂ ਬੋਲਦੇ ਨੇ ਸੂਰਦਾਸ ਦੇ ਨੇਤਰ ਨਹੀਂ ਪਰ ਜੋ ਕੁਝ ਝਲਕਾਂ ਉਹਨੂੰ ਮਿਲਦੀਆਂ ਨੇ ਉਹ ਆਪਣੀ ਰਸਨਾ ਤੋਂ ਬੋਲੀ ਜਾ ਰਿਹਾ ਹੈ ਨਾਨਕ ਸੇ ਅੱਖੜੀਆਂ ਬਿਆਨ ਉਹ ਅੱਖਾਂ ਹੋਰ ਨੇ ਭਾਈ ਸੁਣ ਨਾਲ ਖੁੱਲਦੀਆਂ ਨੇ ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਦਿਸੰਦੋ ਮਾਂ ਪਿਰੀ ਸੁਣਿਆ ਸਰਾਂ ਗੁਣਾ ਕੇ ਗਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਅੰਨਿਆਂ ਨੂੰ ਰਾਹ ਮਿਲ ਜਾਂਦਾ ਸੁਣਿਆ ਹਾਥ ਹੋਵੇ ਅਸਗਾਹ ਅਸਗਾਹ ਦਾ ਅਰਥ ਹੁੰਦਾ ਡੂੰਘਾ ਹਾਥ ਹੋਵੇ ਉਹ ਹੱਥ ਜਿੰਨਾ ਰਹਿ ਜਾਂਦਾ ਹੋਵੇ 2000 ਫੁੱਟ ਡੂੰਘਾ ਅਸਗਾਹ ਹਾਥ ਹੋਵੇ ਉੱਥੋਂ ਤੱਕ ਬੰਦੇ ਦੀ ਪਹੁੰਚ ਹੋ ਜਾਏ ਇਹਦਾ ਮਤਲਬ ਏ ਇਹਦੇ ਸਿੱਧੇ ਅਰਥ ਕਰੀਏ ਉਹ ਕੰਮ ਜਿਹੜਾ ਅੱਤ ਦਾ ਔਖਾ ਹੈ ਜਦੋਂ ਨਾਮ ਨੂੰ ਜਪਣ ਲੱਗੇ ਔਖੇ ਕੰਮ ਵੀ ਹੱਥ ਵਿੱਚ ਆ ਜਾਂਦੇ ਨੇ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਜਦੋਂ ਨਾਮ ਕੋਈ ਸੁਣੇਗਾ ਗੁਰਮੁਖੋ ਉਹਦੇ ਅੰਦਰ ਇੱਕ ਕਿਰਪਾ ਹੋਵੇਗੀ ਅਤੇ ਵੈਸੇ ਚਾਹੀਦਾ ਇਕਾਂਤ ਵਿੱਚ ਬੈਠ ਕੇ ਇਹਨੂੰ ਮਨਮਤ ਨਾ ਸਮਝੀਓ ਜਿਹਨੇ ਨਹੀਂ ਸੁਣਨਾ ਉਹਦੇ ਵਾਸਤੇ ਕੁਛ ਵੀ ਨਹੀਂ ਅਰਬਾਂ ਲੋਕ ਨੇ ਜਿਹੜੇ ਕੁਛ ਵੀ ਨਹੀਂ ਕਰਦੇ ਰੱਬ ਉਹਨਾਂ ਨੂੰ ਵੀ ਰੋਟੀ ਦੇਈ ਜਾਂਦਾ ਹੈ ਨਾ ਉਹ ਨਹੀਂ ਮੰਨਦੇ ਨਹੀਂ ਮੰਨਦੇ ਪਰਮਾਤਮਾ ਨੂੰ ਨਾ ਮੰਨਣ ਜੀ ਸਦਕੇ ਨਾ ਮੰਨਣ ਪਰ ਕੀ ਮੇਰੇ ਸੋਹਣੇ ਪ੍ਰਭੂ ਜੀ ਦੀ ਖੂੰਦ ਨੂੰ ਖਤਰਾ ਜੇ ਨਹੀਂ ਮੰਨਣਗੇ ਤਾਂ ਜੇ ਸਾਰੇ ਬੰਦੇ ਇਹ ਕਿਹੜੀ ਡੈਮੋਕ੍ਰੇਸੀ ਦਾ ਵੋਟਾਂ ਨੇ ਵੀ ਜੇ ਕਿਤੇ ਮੈਂਬਰ ਵਿਰੁੱਧ ਹੋ ਗਏ ਅਤੇ ਮਤਾ ਪਾ ਦਿੱਤਾ ਬੇਭਰੋਸਗੀ ਦਾ ਅਤੇ ਬੰਦੇ ਦੀ ਕੁਰਸੀ ਖਿੱਚ ਲੈਣਗੇ ਸਾਰੀ ਦੁਨੀਆ ਬੇਭਰੋਸਗੀ ਦੇ ਮਤੇ ਪਾ ਦੇ ਧਰਮ ਸਥਾਨ ਬੰਦ ਕਰਦਾ ਖਿਮਾ ਕਰਿਓ ਮੇਰੇ ਪਰਮਾਤਮਾ ਦੀ ਹੋਂਦ ਨੂੰ ਅਤੇ ਉਹਦੀ ਪਦਵੀ ਨੂੰ ਕੋਈ ਵੀ ਖੋ ਨਹੀਂ ਸਕਦਾ ਪਰ ਜੇਕਰ ਕੋਈ ਸੁਣੇਗਾ ਅੱਜ ਦੇਖੋ ਕਿੰਨੀਆਂ ਦਾਤਾਂ ਧੰਨ ਗੁਰੂ ਅਰਜੁਨ ਦੇਵ ਨੇ ਇਸ ਪਦੇ ਵਿੱਚ ਸਾਨੂੰ ਬਖਸ਼ੀਆਂ ਇੱਕ ਇੱਕ ਬਚਨ ਆਪਾਂ ਦੇਖ ਲਈਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਬਚਨ। ਮਹਾਰਾਜ ਜੀ ਨੇ ਪਹਿਲਾ ਬਚਨ ਕੀਤਾ, ਪਹਿਲਾਂ ਫਲ ਦੱਸੀ ਗਏ ਅਤੇ ਫਿਰ ਇਹਦੀ ਪ੍ਰਾਪਤੀ ਦਾ ਸਾਧਨ ਦੱਸਿਆ। ਪਹਿਲਾ ਬਚਨ ਖੇਮ, ਦੂਜਾ ਸ਼ਾਂਤ, ਤੀਸਰਾ ਰਿੱਧ ਅਤੇ ਚੌਥਾ ਨਵ ਨਿੱਧ। 22 ਤੋਂ ਵੱਧ ਬਣਦੇ ਨੇ ਸਾਰੇ। ਖੇਮ, ਖੇਮ ਦੇ ਕੋਸ਼ਗਤ ਅਰਥ ਕਰਾਂਗੇ ਤਾਂ ਖੁਸ਼ੀ ਹੋਣਗੇ, ਖੇੜਾ ਹੋਣਗੇ, ਆਨੰਦ ਹੋਣਗੇ। ਅੱਖਰੀ ਅਰਥ ਇਹ ਨੇ, ਪਰ ਖੇਮ ਖੇਮ ਵਿੱਚ ਫਰਕ ਹੈ। ਇੱਕ ਖੁਸ਼ੀ ਹੈ ਕੁਛ ਮਿੰਟਾਂ ਦੀ, ਇੱਕ ਖੁਸ਼ੀ ਹੈ ਕੁਛ ਮਹੀਨਿਆਂ ਦੀ, ਇੱਕ ਖੁਸ਼ੀ ਹੈ ਕੁਝ ਸਾਲਾਂ ਦੀ, ਇੱਕ ਖੁਸ਼ੀ ਐਸੀ ਹੈ ਜਿਹੜੀ ਕਦੀ ਬਿਣਸਦੀ ਨਹੀਂ, ਸਦੀਵ ਕਾਲ ਲਈ ਰਹਿੰਦੀ ਹੈ। ਮਿੰਟਾਂ ਦੀ ਖੁਸ਼ੀ ਕੀ ਹੈ? ਨਿਮਕ ਕਾਮ ਸਵਾਦ ਕਾਰਨ, ਨਿਮਕ ਮਾਤਰ, ਅੱਖ ਚਮਕਣ ਦਾ ਸਮਾਂ ਸਿਰਫ ਇੱਕ ਰਸ, ਪਰ ਫਿਰ ਪਛਤਾਵਾ। ਘਰ ਸੰਤਾਨ ਹੈ, ਖੁਸ਼ੀ ਹੈ, ਖੇੜਾ ਹੈ, ਪਰ ਉਹ ਕੁਝ ਸਾਲਾਂ ਦੀ ਖੁਸ਼ੀ ਹੈ। ਜਾਂ ਇਨਸਾਨ ਨੇ ਛੱਡ ਕੇ ਚਲੇ ਜਾਣਾ, ਜਾਂ ਸੰਤਾਨ ਨੇ ਛੱਡ ਕੇ ਚਲੇ ਜਾਣਾ, ਸਦੀ ਵੀ ਨਹੀਂ। ਧੰਨ ਹੈ, ਖੁਸ਼ੀ ਹੈ, ਧੰਨ ਹੈ, ਖੁਸ਼ੀ ਹੈ, ਪਰ ਸਦੀ ਵੀ ਨਹੀਂ। ਅੱਜ ਧੰਨ ਅਰੋਗ ਹੈ, ਬੰਦਾ ਪ੍ਰਸੰਨ ਹੈ, ਕੱਲ੍ਹ ਨੂੰ ਧੰਨ ਦੀਆਂ ਤਜ਼ੋਰੀਆਂ ਭਰੀਆਂ ਪਈਆਂ ਨੇ, ਪਰ ਰੋਗ ਇਹੋ ਜਿਹਾ ਲੱਗ ਗਿਆ, ਉਹ ਕਹਿਣ ਲੱਗ ਪਏ ਨੇ ਭਾਵੇਂ ਸਾਰੀ ਦੌਲਤ ਵੀ ਦੇ ਦਿਓ, ਤੇਰਾ ਇਲਾਜ ਨਹੀਂ ਹੋ ਸਕਦਾ। ਉਹ ਖੇਮ ਨਹੀਂ। ਮਹਾਰਾਜ ਜੀ ਨੇ ਕਿਹਾ ਉਹ ਖੇਮ, ਉਹ ਖੁਸ਼ੀ ਜਿਹੜੀ ਨਾ ਘੰਟਿਆਂ ਦੀ, ਨਾ ਮਿੰਟਾਂ ਦੀ, ਨਾ ਸਕਿੰਟਾਂ ਦੀ, ਨਾ ਸਾਲਾਂ ਦੀ, ਉਹ ਖੁਸ਼ੀ ਜਿਹੜੀ ਇੱਕ ਵਾਰੀ ਆਈ ਹੋਈ ਆਤਮਾ ਨੂੰ ਕਦੀ ਛੱਡਦੀ ਨਹੀਂ, ਉਹ ਖੇਮ ਦੀ ਤੈਨੂੰ ਪ੍ਰਾਪਤੀ ਹੋਵੇਗੀ। ਆਪਾਂ ਅੱਗੇ ਵੇਖਣਾ ਕਿਵੇਂ, ਸਿਰਫ ਅਜੇ ਅਰਥ ਨੇ। ਅਵਨਾਸ਼ੀ ਖੇਮ, ਕੱਲਾ ਖੇਮ ਨਹੀਂ, ਅਵਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ, ਖੇਮ। ਅਗਲਾ ਬਚਨ ਸ਼ਾਂਤ, ਅੰਦਰ ਸ਼ਾਂਤੀ, ਕੋਈ ਅੱਗ ਨਹੀਂ, ਕੋਈ ਈਰਖਾ ਨਹੀਂ, ਕੋਈ ਸਾੜਾ ਨਹੀਂ, ਕੋਈ ਕੀਨਾ ਨਹੀਂ, ਅੰਦਰ ਰੰਚਕ ਮਾਤਰ ਵੀ ਭਟਕਣਾ ਨਹੀਂ। ਮਹਾਰਾਜ ਕਹਿੰਦੇ ਨੇ ਇੱਕ ਸਦੀਵੀ ਖੇਮ ਖੇੜਾ ਅਤੇ ਦੂਸਰੀ ਅੰਦਰ ਦੀ ਸ਼ਾਂਤੀ। ਰਿੱਧ, ਆ ਰਿੱਧੀਆਂ ਅੰਦਰ ਦੀਆਂ ਤਾਕਤਾਂ ਕਹਿ ਲਈਏ। ਮਹਾਰਾਜ ਕਹਿਣ ਲੱਗੇ ਨਵ ਨਿੱਧ ਅਤੇ ਨੌ ਨਿਧੀਆਂ, ਵੱਡੇ ਹੋਣਾ, ਛੋਟੇ ਹੋਣਾ, ਦੂਰੋਂ ਦੇਖਣਾ, ਇਹ ਸਾਰੀਆਂ ਕਰਾਮਾਤੀ ਤਾਕਤਾਂ ਕਹਿ ਲਈਏ, ਹੈਰਾਨ ਕਰਨ ਵਾਲੀਆਂ ਅੰਦਰ ਦੀਆਂ ਬਿਰਤੀਆਂ। ਖੇਮ, ਸ਼ਾਂਤ, ਰਿੱਧ, ਨਵ ਨਿੱਧ, ਬੁੱਧ, ਅੰਦਰ ਦੀ ਸੋਹਣੀ ਅਕਲ, ਗਿਆਨ, ਅੰਦਰ ਦਾ ਗਿਆਨ, ਗਿਆਨ ਵਾਲੀ ਬੁੱਧੀ ਕਰ ਲਈਏ, ਸੋਝੀ ਵਾਲੀ ਅਕਲ, ਬੁੱਧ ਗਿਆਨ ਸਰਬ ਤੈਂ ਸਿੱਧ। ਰਿੱਧ, ਨਿੱਧ ਅਤੇ ਸਿੱਧ ਨੇ। ਮਹਾਰਾਜ ਕਹਿੰਦੇ ਨੇ ਸਾਰੀਆਂ ਸਿੱਧੀਆਂ, ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਨੇ ਸਿੱਧੀ ਕੀਤੀ, ਇਹਦੇ ਕੋਲ ਵਾਕ ਸਿੱਧੀ ਹੈ, ਇਹਦਾ ਮਤਲਬ ਹੁੰਦਾ ਜੋ ਬੋਲੇਗਾ ਸੱਚ ਹੋਵੇਗਾ। ਅਸੀਂ ਕਹਿੰਦੇ ਹਾਂ ਇਹਦੇ ਕੋਲ ਮੰਤਰ ਸਿੱਧੀ ਹੈ, ਇਹਨੇ ਮੰਤਰ ਸਿੱਧ ਕੀਤਾ, ਇਹਨੇ ਸ਼ਬਦ ਸਿੱਧ ਕੀਤਾ, ਇਹਨੇ ਆਹ ਕੀਤਾ। ਮਹਾਰਾਜ ਕਹਿਣ ਲੱਗਿਆ ਜਿਹੜੀਆਂ ਸਿੱਧੀਆਂ ਲੋਕਾਂ ਨੂੰ ਮਾਇਆ ਵਿੱਚ ਭਟਕਾਈ ਫਿਰਦੀਆਂ ਨੇ, ਚੇਤੇ ਰੱਖੀਂ ਜੇ ਤੂੰ ਇੱਧਰ ਤੁਰ ਪਿਓ ਨਾ, ਆਹ ਕਰਾਮਾਤੀ ਸ਼ਕਤੀਆਂ, ਇਹ ਤਾਕਤਾਂ ਤਾਂ ਤੇਰੇ ਪੈਰ ਚੁੰਮਣਗੀਆਂ। ਖੇਮ, ਸ਼ਾਂਤ, ਰਿੱਧ, ਨਵ ਨਿੱਧ, ਪਰ ਇਹ ਸਾਰੀਆਂ ਤਾਕਤਾਂ ਨੇ ਨਾਮ ਜਪਣ ਵਾਲੇ ਦੇ ਚਰਨਾਂ ਵਿੱਚ, ਪਰ ਤੇਤੇ ਰੱਖਿਓ ਮਦਾਰੀ ਬਣ ਕੇ ਉਹ ਬਾਜੀਗਰ ਦੀਆਂ ਖੇਡਾਂ ਨਹੀਂ ਖੇਡਦਾ। ਨਾਟਕ ਚੇਟ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਮਹਾਰਾਜ ਕਹਿੰਦੇ ਨੇ ਆ ਸਿੱਧੀਆਂ, ਬੁੱਧ ਗਿਆਨ ਸਰਬ ਤੈਂ ਸਿੱਧ। ਅਗਲਾ ਬਚਨ ਵਿੱਦਿਆ, ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਚੰਗੀ ਤਲੀਮ ਲੈਣ, ਵਿੱਦਿਆ ਪੜ੍ਹਨ। ਭਾਈ ਚੇਤੇ ਰੱਖਿਓ ਸੁਖਮਨੀ ਸਾਹਿਬ ਨਿਤਨਿਮ ਕਰਨਾ, ਆਪਣੇ ਬੱਚਿਆਂ ਨੂੰ ਜੇ ਆਪਾਂ ਸੁਖਮਨੀ ਸਾਹਿਬ ਨਾਲ ਜੋੜ ਦਿੱਤਾ ਨਾ, ਅੱਜ ਪਦੇ ਵਿੱਚ ਸਭ ਕੁਝ ਆ ਜਾਣਾ। ਸਿੰਧੀ ਸਾਧੂ ਟੀ ਐਲ ਵਾਸਵਾਨੀ ਇੱਕ ਵਾਰ ਅਰਜ਼ ਕੀਤੀ ਸੀ, ਸਿੰਧ ਗਏ ਤੇ ਸਿੰਧੀ ਲੋਕਾਂ ਨੇ ਪੁੱਛਿਆ ਸੀ ਕਿ ਵਿਦਿਆਰਥੀ ਨੇ